मैं नाहीं केश हूँ नहीं किस आह मुरा अवसर लज्जा राख लेहो सदना जान सगल द्वार कौ षाड कहियो तुहार द्वार बाहें गहें की लाज आस गोबिंद दास तुहार ज्यों बुलावे हैं त्यों बोले हैं स्वामी कुदरत कावन हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी सतनाम श्री वाहे गुरु साहिब जियो तनासरी महला पंजवा वडे वडे राजन अर भूमन ताकि तृष्ण ना बुझी लपट रहे माया रंग माते लोचन कशु न सुजी वडे वडे राजन अर भूमन ताकि तृष्ण न बुझी लपट रहे माया रंग माते लोचन कशु न सुजी बिखिया मह केन्ही तृप्त न पाई ज्यों पावक ईंधन नहीं त्रापै बिन हर कहाँ अगाई रहाओ दिन दिन करत भोजन बहु बिंजन ताकि मिटे न भूखा उद्यम करे स्वान की न्याई चारे कुंटा कुखा कामवंत कामी बहु नारी पर गृह जोह ना चुके दिन प्रत करे करे पछतापे सोग लोभ मह सुके ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ ਵੱਡੇ ਵੱਡੇ ਰਾਜਨ ਅਰ ਭੂਮਨ ਤਾ ਕੀ ਤ੍ਰਿਸ਼ਨ ਨਾ ਬੁੱਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਿਸੰਗ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ 'ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਵਾਹਿਗੁਰੂ ਨੇ ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਬੇਅੰਤ ਪਰਉਪਕਾਰ ਕੀਤੇ। ਸਭ ਤੋਂ ਵੱਡਾ ਪਰਉਪਕਾਰ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਦਾਤ ਹੈ। ਇੱਕ ਐਸੀ ਅਮੋਲਕ ਦਾਤ ਹੈ, ਇਹ ਹਰ ਪ੍ਰਾਣੀ ਮਾਤਰ ਦਾ ਕਲਿਆਣ ਕਰਨ ਵਾਲੀ ਹੈ। ਸਾਹਿਬਾਂ ਨੇ ਬਾਣੀ ਵਿੱਚ ਲਿਖਿਆ ਹੈ, ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ, ਕੋ ਉਪਦੇਸ਼ੈ ਕੋ ਦ੍ਰਿੜੈ, ਤਿਸਕਾ ਹੋਏ ਉਧਾਰ। ਮਹਾਂਪੁਰਖ ਦ੍ਰਿਸ਼ਟਾਂਤ ਦਿੰਦੇ ਸਨ, ਬਾਣੀ ਇੱਕ ਮਿਸ਼ਰੀ ਦਾ ਪਹਾੜ ਹੈ, ਇਹਨੂੰ ਕਿਸੇ ਵੀ ਰੂਪ ਦੇ ਵਿੱਚ ਵਰਤਿਆ ਜਾਵੇ, ਇਹ ਸਾਨੂੰ ਸੁੱਖ ਦਿੰਦੀ ਹੈ। ਜਿਵੇਂ ਕੋਈ ਮਿਸ਼ਰੀ ਨੂੰ ਉਂਝ ਮੂੰਹ ਦੇ ਵਿੱਚ ਪਾ ਲਵੇ, ਖੰਘ ਤੋਂ ਆਰਾਮ ਮਿਲ ਜਾਂਦਾ ਹੈ। ਜੇ ਸ਼ਰਬਤ ਵਿੱਚ ਘੋਲ ਕੇ ਪੀ ਲਵੇ, ਉਸਨੂੰ ਸ਼ਾਂਤੀ ਮਿਲ ਜਾਂਦੀ ਹੈ। ਜੇ ਕੋਈ ਘਿਓ ਦੇ ਵਿੱਚ ਮਿਕਸ ਕਰਕੇ ਖਾ ਲਵੇ, ਉਹਨੂੰ ਵੀ ਮਹਾਨ ਤਾਕਤ ਅਤੇ ਸੰਤੁਸ਼ਟੀ ਪ੍ਰਾਪਤ ਹੋ ਜਾਂਦੀ ਹੈ। ਬਾਣੀ ਨੂੰ ਕਿਸੇ ਵੀ ਰੂਪ ਦੇ ਵਿੱਚ ਪੜ੍ਹਿਆ ਜਾਵੇ, ਸੁਣਿਆ ਜਾਵੇ, ਗਾਵਿਆ ਜਾਵੇ, ਵਿਚਾਰਿਆ ਜਾਵੇ, ਇਹਦੇ ਨਾਲ ਸਾਨੂੰ ਲਾਭ ਹੀ ਲਾਭ ਹੈ। ਆਪ ਸੰਗਤਾਂ ਉਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਕਥਾ ਰਾਗ ਧਨਾਸਰੀ ਅੰਦਰ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਾਗ ਧਨਾਸਰੀ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਦੁਨੀਆਂ ਵਿੱਚ ਦੋ ਕਿਸਮ ਦੇ ਲੋਕ ਹਨ। ਇੱਕ ਤਾਂ ਇਹ ਆਖਦੇ ਨੇ, ਖਾਓ ਪੀਓ ਮੌਜਾਂ ਮਾਣੋ, ਆ ਜਗ ਮਿੱਠਾ ਅਗਲਾ ਕਿਹਨੇ ਦਿੱਠਾ, ਇਹ ਵੀ ਗੱਲ ਲੋਕ ਆਖਦੇ ਨੇ। ਜ਼ਿੰਦਗੀ ਬਾਰ ਬਾਰ ਨਹੀਂ ਮਿਲਦੀ, ਇਹਦੇ ਵਿੱਚ ਜਿੰਨਾ ਵੀ ਐਸ਼ੋ ਇਸ਼ਰਤ ਸੁੱਖ ਆਰਾਮ ਭੋਗਿਆ ਜਾਵੇ, ਉਨਾ ਹੀ ਥੋੜ੍ਹਾ ਹੈ। ਪਰ ਕੁਝ ਐਸੇ ਵੀ ਮਹਾਂਪੁਰਖ ਨੇ ਜਿਹੜੇ ਇਹ ਗੱਲ ਆਖਦੇ ਨੇ, ਇਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਪੈ ਕੇ, ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਕਿਸੇ ਮਨੁੱਖ ਨੂੰ ਰੱਜ ਨਹੀਂ ਆ ਸਕਦਾ। ਇਸ ਲਈ ਇਹਨਾਂ ਚੀਜ਼ਾਂ ਵੱਲੋਂ ਆਪਣੇ ਮਨ ਨੂੰ, ਆਪਣੀਆਂ ਇੰਦਰੀਆਂ ਨੂੰ ਆਪਣੇ ਤਨ ਨੂੰ ਕੰਟਰੋਲ ਕਰਨ ਦੀ ਲੋੜ ਹੈ। ਜਿੰਨਾ ਚਿਰ ਤੱਕ ਅਸੀਂ ਸਮਦਮ ਸਾਧਨਾ ਰਾਹੀਂ ਆਪਣੇ ਮਨ ਨੂੰ ਅਤੇ ਇੰਦਰੀਆਂ ਨੂੰ ਕੰਟਰੋਲ ਨਹੀਂ ਕਰ ਲੈਂਦੇ, ਉਨਾ ਚਿਰ ਤੱਕ ਸਾਨੂੰ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ। ਇਹ ਦੋ ਵਿਚਾਰਧਾਰਾ ਸੰਸਾਰ ਵਿੱਚ ਨੇ। ਇੱਕ ਨੂੰ ਭੋਗਵਾਦ ਦਾ ਨਾਮ ਦਿੱਤਾ ਗਿਆ ਹੈ, ਦੂਸਰੇ ਨੂੰ ਤਿਆਗਵਾਦ ਦਾ ਨਾਮ ਦਿੱਤਾ ਗਿਆ ਹੈ। ਇੱਕ ਪਦਾਰਥਵਾਦ ਹੈ, ਦੂਸਰਾ ਪਰਮਾਰਥਵਾਦ ਹੈ। ਸਾਨੂੰ ਦੱਸੋ ਇਹਨਾਂ ਵਿੱਚੋਂ ਕਿਹੜਾ ਰਸਤਾ ਸਾਨੂੰ ਅਖਤਿਆਰ ਕਰਨਾ ਚਾਹੀਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦੁਆਰਾ ਸਾਨੂੰ ਇੱਕ ਜੁਗਤ ਸਮਝਾਈ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਗੁਰੂ ਮਹਾਰਾਜ ਨੇ ਆਖਿਆ ਜਿਵੇਂ ਇੱਕ ਸਾਜ ਹੁੰਦਾ, ਕੋਈ ਤੰਤੀ ਸਾਜ ਹੋਵੇ, ਜੇ ਉਸਦੀਆਂ ਬਹੁਤੀਆਂ ਤਾਰਾਂ ਢਿੱਲੀਆਂ ਛੱਡ ਦਿਓ ਫਿਰ ਵੀ ਉਹਦੇ ਵਿੱਚੋਂ ਸੰਗੀਤ ਨਹੀਂ ਨਿਕਲ ਸਕਦਾ, ਜੇ ਬਹੁਤੀਆਂ ਟਾਈਟ ਕਰ ਦਿਓ ਫਿਰ ਵੀ ਉਹ ਟੁੱਟ ਜਾਂਦੀਆਂ ਨੇ। ਇਸ ਲਈ ਸਰੀਰ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਗੁਰਮਤਿ ਦਾ ਮਾਰਗ ਸਹਿਜ ਦਾ ਮਾਰਗ ਹੈ। ਸਹਿਜ ਦੇ ਮਾਰਗ 'ਤੇ ਚੱਲਦਿਆਂ ਹੋਇਆਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਰਹਿਣਾ ਹੈ। ਇਹਦੇ ਨਾਲ ਹੀ ਸਾਨੂੰ ਮੁਕਤੀ ਪ੍ਰਾਪਤ ਹੋ ਸਕਦੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਲੋਕ ਇਹ ਆਖਦੇ ਹਨ, ਜੋ ਤੁਹਾਡੇ ਮਨ ਦੀਆਂ ਖਾਹਿਸ਼ਾਂ ਨੇ ਤੁਸੀਂ ਇਹਨਾਂ ਨੂੰ ਜਿੰਨਾ ਚਿਰ ਤੱਕ ਪੂਰੀਆਂ ਨਹੀਂ ਕਰ ਲੈਂਦੇ ਉਨਾ ਚਿਰ ਤੱਕ ਤੁਹਾਡੇ ਮਨ ਦਾ ਭੁਲੇਖਾ ਦੂਰ ਨਹੀਂ ਹੋ ਸਕਦਾ। ਪਰ ਹਜ਼ੂਰ ਕਹਿੰਦੇ ਨੇ ਮਨ ਦੀਆਂ ਖਾਹਿਸ਼ਾਂ ਇਹ ਕਦੀ ਮੁੱਕਣ ਵਾਲੀਆਂ ਨਹੀਂ ਹਨ। ਇਹਦੇ ਬਾਰੇ ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਵਿਖਿਆ ਮੈਂ ਹੈ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਧਨ ਨਹੀਂ ਤ੍ਰਾਪੈ, ਬਿਨ ਹਰ ਕਹਾਂ ਅਗਾਈ। ਰਹਾਉ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਿਖਿਆ ਦਾ ਅਰਥ ਮਾਇਆ ਵੀ ਹੈ, ਵਿਖਿਆ ਦਾ ਅਰਥ ਵਿਸ਼ੇ ਵੀ ਹੈ। ਵੈਸੇ ਵਿਖਿਆ ਦਾ ਅਖਰੀ ਅਰਥ ਹੈ ਜ਼ਹਿਰ। ਮਾਇਆ ਵੀ ਇੱਕ ਅਧਿਆਤਮਕ ਜੀਵਨ ਦੇ ਲਈ ਜ਼ਹਿਰ ਹੈ, ਅਤੇ ਜਿਹੜੇ ਵਿਸ਼ੇ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਵੀ ਅਧਿਆਤਮਕ ਜੀਵਨ ਦੇ ਲਈ ਇੱਕ ਜ਼ਹਿਰ ਨੇ। ਹਜ਼ੂਰ ਫਰਮਾਉਂਦੇ ਨੇ ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਮਾਇਆ ਦੇ ਰਸਾਂ ਦੇ ਵਿੱਚ ਪੈ ਕੇ ਅਥਵਾ ਜਿਹੜੇ ਵਿਸ਼ੇ ਨੇ ਵਿਸ਼ਿਆਂ ਦੇ ਰਸਾਂ ਕਸਾਂ ਦੇ ਵਿੱਚ ਪੈ ਕੇ ਕਿਨਹੀ ਤ੍ਰਿਪਤ ਨਾ ਪਾਈ, ਕਿਸੇ ਨੇ ਹੁਣ ਤੱਕ ਤ੍ਰਿਪਤੀ ਨਹੀਂ ਹਾਸਲ ਕੀਤੀ। ਭਾਵ ਜਿਹੜੇ ਮਨੁੱਖ ਇਹ ਕਹਿੰਦੇ ਨੇ ਤੁਸੀਂ ਜੋ ਮਨ ਦੀਆਂ ਖਾਹਿਸ਼ਾਂ ਨੇ ਉਹਨਾਂ ਨੂੰ ਪੂਰੀਆਂ ਕਰੋ, ਜੋ ਤੁਹਾਡੇ ਮਨ ਦੇ ਵਿੱਚ ਕਦੇ ਕੋਈ ਵਲਵਲਾ ਪੈਦਾ ਹੁੰਦਾ, ਕੋਈ ਮਾੜੇ ਕੰਮ ਦਾ, ਜਿੰਨਾ ਚਿਰ ਤੱਕ ਤੁਸੀਂ ਉਸ ਨੂੰ ਭੋਗ ਨਹੀਂ ਲੈਂਦੇ ਉਨਾ ਚਿਰ ਤੱਕ ਉਹ ਖਾਹਿਸ਼ ਖਤਮ ਨਹੀਂ ਹੋ ਸਕਦੀ। ਪਰ ਹਜ਼ੂਰ ਕਹਿੰਦੇ ਨਹੀਂ, ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਨਾ ਮਾਇਆ ਦੇ ਵਿੱਚ ਪੈ ਕੇ ਨਾ ਨਸ਼ਿਆਂ ਵਿਸ਼ਿਆਂ ਦੇ ਵਿੱਚ ਪੈ ਕੇ ਕਿਸੇ ਨੂੰ ਹੁਣ ਤੱਕ ਤ੍ਰਿਪਤੀ ਨਹੀਂ ਮਿਲੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਸਾਦੀ ਜੀਵ ਨਾ ਰੱਜੀਆ ਕਰ ਭੋਗ ਬਿਲਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਅਤੇ ਹਾਸੇ। ਸਾਡੀ ਜ਼ੁਬਾਨ ਜਿੰਨੇ ਮਰਜ਼ੀ ਰਸ ਕਸ ਖਾ ਲਵੇ ਪਰ ਕਦੇ ਵੀ ਰੱਜਦੀ ਨਹੀਂ ਹੈ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਰਸਨਾ ਨੂੰ ਸਮਝਾਇਆ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਇੱਕ ਨਾਮ ਦਾ ਰਸ ਹੈ, ਬਾਣੀ ਦਾ ਰਸ ਹੈ, ਜਿਹਦੇ ਨਾਲ ਸਾਡੀ ਰਸਨਾ ਨੂੰ ਤ੍ਰਿਪਤੀ ਮਿਲ ਸਕਦੀ ਹੈ। ਹੋਰ ਰਸਾਂ ਕਸਾਂ ਦੇ ਵਿੱਚ ਪੈ ਕੇ ਕਿਸੇ ਨੇ ਵੀ ਹੁਣ ਤੱਕ ਤ੍ਰਿਪਤੀ ਨਹੀਂ ਪਾਈ। ਅੱਖਾਂ ਦੇਖ ਕੇ ਨਹੀਂ ਰੱਜਦੀਆਂ, ਜ਼ੁਬਾਨ ਰਸਾਂ ਕਸਾਂ ਨੂੰ ਭੋਗ ਕੇ ਨਹੀਂ ਰੱਜਦੀ, ਕੰਨ ਪੈੜੇ ਗੀਤ ਸੰਗੀਤ ਨਿੰਦਿਆ ਚੁਗਲੀ ਸੁਣ ਕੇ ਕਦੇ ਨਹੀਂ ਰੱਜਦੇ। ਇਸੇ ਤਰ੍ਹਾਂ ਸਾਡਾ ਮਨ ਵੀ ਵਿਸ਼ੇ ਵਿਕਾਰਾਂ ਨੂੰ ਭੋਗਦਾ ਹੋਇਆ ਕਦੀ ਨਹੀਂ ਰੱਜਦਾ। ਜਿੱਥੋਂ ਤੱਕ ਮਾਇਆ ਦੀ ਗੱਲ ਹੈ, ਸਤਿਗੁਰੂ ਆਖਦੇ ਨੇ, ਸਹਿਸ ਖਟੇ ਲੱਖ ਕੋ ਉੱਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਕੋਈ ਆਦਮੀ, ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਕੋਈ ਲੱਖਪਤੀ ਹੈ ਚਾਹੇ ਕੋਈ ਅਰਬਪਤੀ ਹੈ, ਕਿਸੇ ਦੇ ਮਨ ਨੂੰ ਤ੍ਰਿਪਤੀ ਤਾਂ ਮਿਲ ਨਹੀਂ ਸਕੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਮਾਇਆ ਦੇ ਪਿੱਛੇ ਪੈ ਕੇ ਨਸ਼ਿਆਂ ਵਿਸ਼ਿਆਂ ਦੇ ਵਿੱਚ ਫਸ ਕੇ ਕਿਸੇ ਨੇ ਹੁਣ ਤੱਕ ਤ੍ਰਿਪਤੀ ਨਹੀਂ ਪ੍ਰਾਪਤ ਕੀਤੀ। ਕਿਉਂ? ਮਨੁੱਖ ਦੇ ਮਨ ਦੀ ਹਾਲਤ ਇਹੋ ਜਿਹੀ ਬਣ ਜਾਂਦੀ ਹੈ ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ। ਪਾਵਕ ਦਾ ਅਰਥ ਹੈ ਅੱਗ, ਈਂਧਨ ਦਾ ਅਰਥ ਹੈ ਬਾਲਣ। ਜਿਵੇਂ ਅੱਗ ਕਦੇ ਵੀ ਈਂਧਨ ਦੇ ਨਾਲ ਤ੍ਰਿਪਤ ਨਹੀਂ ਹੋ ਸਕਦੀ, ਤ੍ਰਾਪੈ ਦਾ ਅਰਥ ਹੁੰਦਾ ਤ੍ਰਿਪਤ ਹੋਣਾ, ਸ਼ਾਂਤ ਹੋਣਾ, ਜਿਉਂ ਪਾਵਕ ਈਂਧਨ ਨਹੀਂ ਤ੍ਰਾਪੈ, ਜਿਵੇਂ ਅੱਗ ਬਾਲਣ ਦੇ ਨਾਲ ਕਦੀ ਨਹੀਂ ਰੱਜਦੀ। ਅੱਗ ਦੇ ਵਿੱਚ ਜਿੰਨਾ ਮਰਜ਼ੀ ਈਂਧਨ ਪਾਈ ਜਾਓ ਉਹ ਭਸਮ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਜਪਜੀ ਸਾਹਿਬ ਬਾਣੀ ਵਿੱਚ ਲਿਖਿਆ, ਭੁੱਖੀਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ। ਜੇ ਸਾਰੀਆਂ ਪੁਰੀਆਂ ਦੇ ਭਾਰ ਬੰਨ੍ਹ ਕੇ ਤਨ ਦੌਲਤ ਦੇ ਅੰਬਾਰ ਕੋਈ ਲਾ ਲਵੇ, ਪਰ ਤਾਂ ਵੀ ਭੁੱਖੀਆਂ ਦੀ ਭੁੱਖ ਨਹੀਂ ਉਤਰ ਸਕਦੀ। ਆ ਸਮੁੰਦਰ ਹੈ, ਮਹਾਂਪੁਰਖ ਸਮੁੰਦਰ ਦਾ ਦ੍ਰਿਸ਼ਟਾਂਤ ਦਿੰਦੇ ਸਨ। ਸਮੁੰਦਰ ਦੇ ਵਿੱਚ 999 ਨਦੀਆਂ ਪੈਂਦੀਆਂ ਹਨ, ਪਰ ਉਹ ਕਦੀ ਵੀ ਭਰਦਾ ਨਹੀਂ ਹੈ, ਕਦੀ ਵੀ ਉਛਲਦਾ ਨਹੀਂ ਹੈ। ਇਹਦਾ ਕੀ ਕਾਰਨ? ਇਹਦਾ ਕਾਰਨ ਸਿਆਣਿਆਂ ਨੇ ਇਹ ਦੱਸਿਆ ਹੈ, ਸਮੁੰਦਰ ਦੇ ਵਿੱਚ ਅਗਨੀ ਹੈ ਜਿਸਦਾ ਨਾਮ ਬੜਵਾ ਨਾਲ ਹੈ। ਉਹ ਬੜਵਾ ਨਾਲ ਅਗਨੀ ਸਮੁੰਦਰ ਦੇ ਵਾਧੂ ਪਾਣੀ ਨੂੰ ਸੁਕਾਈ ਜਾਂਦੀ, ਇਸੇ ਲਈ ਸਮੁੰਦਰ ਭਰਦਾ ਨਹੀਂ ਹੈ। ਇਸੇ ਤਰ੍ਹਾਂ ਮਨੁੱਖ ਦਾ ਹਿਰਦਾ ਵੀ ਸਮੁੰਦਰ ਵਾਂਗ ਹੈ, ਪਦਾਰਥ ਪਾਣੀ ਵਾਂਗ ਨੇ, ਅਤੇ ਜਿਹੜੀ ਤ੍ਰਿਸ਼ਨਾ ਦੀ ਅੱਗ ਉਹ ਬੜਵਾ ਨਾਲ ਅਗਨੀ ਹੈ। ਜਿੰਨਾ ਮਰਜ਼ੀ ਮਨੁੱਖ ਨੂੰ ਧਨ ਪਦਾਰਥ ਮਿਲੀ ਜਾਵੇ ਪਰ ਕਦੇ ਵੀ ਉਹ ਅੱਗ ਰੱਜਦੀ ਨਹੀਂ ਹੈ। ਬਿਨ ਹਰ ਕਹਾਂ ਅਗਾਈ, ਹਜ਼ੂਰ ਕਹਿੰਦੇ ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ, ਬਿਨਾਂ ਨਾਮ ਤੋਂ, ਦੱਸੋ ਕਿਸੇ ਨੂੰ ਹੁਣ ਤੱਕ ਰੱਜ ਆਇਆ ਹੈ? ਕਦੇ ਵੀ ਨਹੀਂ ਆਇਆ। ਇਸੇ ਲਈ ਤ੍ਰਿਪਤੀ ਤਾਂ ਨਾਮ ਦੇ ਨਾਲ ਹੀ ਮਿਲ ਸਕਦੀ ਹੈ, ਸ਼ਾਂਤੀ ਤਾਂ ਨਾਮ ਦੇ ਨਾਲ ਹੀ ਮਿਲ ਸਕਦੀ ਹੈ। ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਹੋਰ ਚਾਹੇ ਮਨੁੱਖ ਕਿੰਨੇ ਵੀ ਧਨ ਦੌਲਤ ਦੇ ਨਸ਼ਿਆਂ ਵਿਸ਼ਿਆਂ ਦੇ ਮਾਇਆ ਦੇ ਸੁੱਖ ਭੋਗ ਲਵੇ ਪਰ ਉਹਨਾਂ ਵਿੱਚ ਤ੍ਰਿਪਤੀ ਨਹੀਂ ਹੈ। ਤ੍ਰਿਪਤੀ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਹੈ। ਇਸ ਲਈ ਹਰ ਮਨੁੱਖ ਨੂੰ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ। ਕੱਲ ਮੈਂ ਰਾਮ ਨਾਮ ਸਾਰ, ਅੱਖੀਂ ਤਾਂ ਮੀਟਾ ਹੈ ਨਾਕ ਪਕੜੈ ਠੱਗਣ ਕੋ ਸੰਸਾਰ। ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਸ਼ਬਦ ਦੇ ਕੇਂਦਰੀ ਭਾਵ ਨੂੰ ਖੁਲਾਸੇ ਦੇ ਨਾਲ ਸਮਝਾਉਣ ਦਾ ਯਤਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧਨਾਸਰੀ ਮਹੱਲਾ ਪੰਜਵਾ। ਵੱਡੇ ਵੱਡੇ ਰਾਜਨ ਅਰ ਭੂਮਨ, ਤਾਂ ਕਿ ਤ੍ਰਿਸ਼ਨ ਨਾ ਬੁਝੀ। ਰਾਗ ਧਨਾਸਰੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਤੁਸੀਂ ਆਮ ਲੋਕਾਂ ਦੀ ਗੱਲ ਛੱਡੋ। ਜਿਹੜੇ ਵੱਡੇ ਵੱਡੇ ਰਾਜੇ ਨੇ, ਅਤੇ ਵੱਡੇ ਵੱਡੇ ਭੂਮਣ ਦਾ ਅਰਥ ਹੈ ਕੋਈ ਜਗੀਰਦਾਰ ਨੇ, ਬੜੇ ਬੜੇ ਰਾਇਸ਼ ਬੰਦੇ ਨੇ, ਤੁਸੀਂ ਉਹਨਾਂ ਵੱਲ ਗਉ ਨਾਲ ਵੇਖੋ ਤਾਂ ਕਿ ਤ੍ਰਿਸ਼ਨਾ ਬੁਝੀ। ਉਹਨਾਂ ਦੀ ਵੀ ਕਦੇ ਤ੍ਰਿਸ਼ਨਾ ਬੁਝ ਨਾ ਸਕੀ, ਉਹਨਾਂ ਦੀ ਵੀ ਅੰਦਰਲੀ ਅੱਗ ਸ਼ਾਂਤ ਨਾ ਹੋ ਸਕੀ। ਭਰਥਰੀ ਜੀ ਨੇ ਇੱਕ ਬਹੁਤ ਸੁੰਦਰ ਬਚਨ ਲਿਖਿਆ ਹੈ, ਅਸਲੀ ਕੰਗਾਲ ਕੌਣ ਹੈ, ਅਸਲੀ ਗਰੀਬ ਕੌਣ ਹੈ। ਉਹ ਲਿਖਦੇ ਨੇ, ਜਾ ਕੇ ਤ੍ਰਿਸ਼ਨਾ ਅਧਿਕ ਹੈ ਵਹੀ ਪਰਮ ਕੰਗਾਲ। ਜਿਹਦੇ ਮਨ ਦੇ ਵਿੱਚ ਵਧੇਰੇ ਤ੍ਰਿਸ਼ਨਾ ਹੈ ਉਹੀ ਸਭ ਤੋਂ ਵੱਡਾ ਗਰੀਬ ਹੈ। ਜਿਹਨੂੰ ਬਹੁਤ ਹੀ ਭੁੱਖ ਹੈ ਮਾਇਆ ਦੀ, ਉਨਾ ਹੀ ਵੱਡਾ ਗਰੀਬ ਹੈ। ਜਿਹੜਾ ਆਮ ਗਰੀਬ ਆਦਮੀ ਹੈ ਉਹਦੀ ਭੁੱਖ ਛੋਟੀ ਹੁੰਦੀ ਹੈ, ਉਹਦੀ ਭੁੱਖ ਥੋੜ੍ਹੀ ਹੁੰਦੀ ਹੈ। ਗਰੀਬ ਆਦਮੀ ਨੂੰ 1,000 ਰੁਪਇਆ ਵੀ ਮਿਲ ਜਾਵੇ ਉਹ ਖੁਸ਼ ਹੈ, ਪਰ ਜਿਹੜਾ ਕਰੋੜਾਂ ਪਤੀ ਹੈ ਅਤੇ ਉਹਨੂੰ 1,000 ਰੁਪਇਆ ਕੁਛ ਵੀ ਮਹਿਨਾ ਨਹੀਂ ਰਖਾਉਂਦਾ। ਇਸੇ ਕਰਕੇ ਜਿਸਦਾ ਮਨ ਨਹੀਂ ਰੱਜਿਆ ਉਹ ਗਰੀਬ ਹੈ। ਭਗਤ ਕਬੀਰ ਜੀ ਨੂੰ ਪੁੱਛਿਆ, ਤੁਹਾਡੇ ਖਿਆਲਾਂ ਦੇ ਵਿੱਚ ਨਿਰਧਨ ਆਦਮੀ, ਕੰਗਾਲ ਆਦਮੀ ਕੌਣ ਹੈ? ਤਾਂ ਉਹਨਾਂ ਆਖਿਆ ਸੀ, ਕਹੋ ਕਬੀਰ, ਨਿਰਧਨ ਹੈ ਸੋਈ ਜਾਂ ਕਿ ਹਿਰਦੈ ਨਾਮ ਨਾ ਹੋਈ। ਜੇ ਹਿਰਦੇ ਵਿੱਚ ਨਾਮ ਨਹੀਂ ਤਾਂ ਉਹ ਆਦਮੀ ਕੰਗਾਲ ਹੈ, ਕਿਉਂਕਿ ਮਨ ਨੂੰ ਸ਼ਾਂਤ ਨਾਮ ਨਹੀਂ ਕਰਨਾ। ਤ੍ਰਿਸ਼ਨਾ ਇੱਕ ਅੱਗ ਹੈ, ਨਾਮ ਫਾਇਰ ਬ੍ਰਿਗੇਡ ਹੈ। ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ, ਦੁਨੀਆ 'ਤੇ ਅੱਗ ਹੈ, ਇਸ ਅੱਗ ਨੂੰ ਸ਼ਾਂਤ ਕਰਨ ਦੇ ਲਈ ਖੁਨਕ ਨਾਮ ਖੁਦਾਇਆ। ਖੁਦਾ ਦਾ ਨਾਮ, ਵਾਹਿਗੁਰੂ ਦਾ ਨਾਮ ਇੱਕ ਠੰਡਾ ਜਲ ਹੈ। ਤੁਸੀਂ ਅੱਗ 'ਤੇ ਈਂਧਣ ਪਾਓ, ਹੋਰ ਭੜਕਦੀ ਹੈ। ਅੱਗ 'ਤੇ ਪਾਣੀ ਪਾ ਦਿਓ ਤਾਂ ਅੱਗ ਸ਼ਾਂਤ ਹੋ ਜਾਂਦੀ। ਇਸ ਲਈ ਨਾਮ ਦੇ ਨਾਲ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ, ਨਹੀਂ ਤਾਂ ਵੱਡੇ ਵੱਡੇ ਰਾਜੇ, ਵੱਡੇ ਵੱਡੇ ਜਗੀਰਦਾਰ, ਵੱਡੇ ਵੱਡੇ ਫਾਰਮਾਂ ਵਾਲੇ ਲੋਕ, ਉਹਨਾਂ ਦੀ ਵੀ ਕਦੇ ਤ੍ਰਿਸ਼ਨਾ ਦੀ ਅੱਗ ਬੁਝ ਨਾ ਸਕੀ। ਲਪਟ ਰਹੇ ਮਾਇਆ ਰੰਗ ਮਾਤੇ, ਲੋਚਨ ਕਛੂ ਨਾ ਸੋਝੀ। ਵੇਖ ਲਓ, ਵੱਡੇ ਵੱਡੇ ਰਾਜੇ ਅਤੇ ਵੱਡੇ ਵੱਡੇ ਰਹੀਸ਼ ਆਦਮੀ ਲਪਟ ਰਹੇ ਮਾਇਆ ਰੰਗ ਮਾਤੇ, ਮਾਇਆ ਦੇ ਰੰਗ ਵਿੱਚ ਮਸਤ ਹੋਏ, ਮਾਇਆ ਦੇ ਨਸ਼ੇ ਵਿੱਚ ਪਾਗਲ ਹੋਏ। ਲਪਟ ਰਹੇ, ਉਹ ਵੀ ਨਸ਼ਿਆਂ ਵਿਸ਼ਿਆਂ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਵਿੱਚ ਖਚਤ ਹੋ ਰਹੇ ਨੇ। ਲੋਚਨ ਕਛੂ ਨਾ ਸੂਝੀ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਮਾਇਆ ਤਾਰੀ ਆਦਮੀ ਆਪਣੀਆਂ ਅੱਖਾਂ ਦੇ ਨਾਲ ਕੁਝ ਨਹੀਂ ਵੇਖਦੇ, ਉਹਨਾਂ ਨੂੰ ਅੱਖਾਂ ਦੇ ਨਾਲ ਕੁਛ ਵੀ ਨਜ਼ਰ ਨਹੀਂ ਆਉਂਦਾ। ਜਿਹੜਾ ਵੱਡੇ ਵੱਡੇ ਰਾਜੇ ਅਤੇ ਰਈਸ਼ ਲੋਕ ਨੇ, ਔਰ ਉਹ ਹਮੇਸ਼ਾ ਮਾਇਆ ਦੇ ਨਸ਼ੇ ਵਿੱਚ ਪਾਗਲ ਹੋਏ ਹੋਏ, ਮਾਇਆ ਦੇ ਵਿੱਚ ਧੰਦਿਆਂ ਦੇ ਵਿੱਚ ਖਚਤ ਹੋਏ ਰਹਿੰਦੇ ਨੇ। ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ, ਇਹ ਗੱਲ ਉਹਨਾਂ ਨੂੰ ਨਜ਼ਰ ਆਉਂਦੀ ਹੀ ਨਹੀਂ ਵੀ ਇਹ ਸਭ ਕੁਝ ਇੱਥੇ ਛੱਡ ਕੇ ਚਲੇ ਜਾਣਾ ਹੈ। ਵਿਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ ਰਹਾਉ। ਹਜ਼ੂਰ ਕਹਿੰਦੇ, ਮਾਇਆ ਦੇ ਵਿੱਚ ਪੈ ਕੇ, ਨਸ਼ਿਆਂ ਵਿਸ਼ਿਆਂ ਨੂੰ ਭੋਗ ਕੇ ਕਿਸੇ ਨੇ ਹੁਣ ਤੱਕ ਆਤਮਕ ਤ੍ਰਿਪਤੀ ਹਾਸਲ ਨਹੀਂ ਕੀਤੀ। ਜਿਵੇਂ ਅੱਗ ਈਂਧਨ ਦੇ ਨਾਲ ਕਦੀ ਨਹੀਂ ਰੱਜਦੀ, ਇਸੇ ਤਰ੍ਹਾਂ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਕਿਸੇ ਨੂੰ ਵੀ ਆਤਮਕ ਤ੍ਰਿਪਤੀ ਨਹੀਂ ਮਿਲ ਸਕਦੀ, ਚਾਹੇ ਕਿੰਨੀ ਮਾਇਆ ਇਕੱਠੀ ਕਰ ਲਵੇ, ਕਿੰਨੇ ਨਸ਼ਿਆਂ ਵਿਸ਼ਿਆਂ ਨੂੰ ਭੋਗ ਲਵੇ। ਰਹਾਓ, ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਿਰ ਦੁਨੀਆ ਦੀ ਹਾਲਤ ਬਿਆਨ ਕਰਦੇ ਹਨ। ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ। ਦੋ ਵਿਸ਼ੇ ਪ੍ਰਧਾਨ ਨੇ, ਇੱਕ ਜਿਹੜਾ ਰਸ ਹੈ ਜ਼ੁਬਾਨ ਦਾ ਰਸ, ਅਤੇ ਦੂਸਰਾ ਇੰਦਰੀ ਦਾ ਰਸ, ਭੋਗਣ ਦਾ ਰਸ। ਇਹ ਦੋ ਵਿਸ਼ੇ ਪ੍ਰਧਾਨ ਨੇ। ਲੋ, ਇਹਨਾਂ ਦੋਹਾਂ ਬਾਰੇ ਸਤਿਗੁਰੂ ਦੱਸਦੇ ਨੇ, ਦਿਨ ਦਿਨ ਕਰਤ ਭੋਜਨ ਬਹੁ ਬਿੰਜਨ। ਦਿਨ ਬ ਦਿਨ ਆਦਮੀ ਅਨੇਕਾਂ ਤਰ੍ਹਾਂ ਦੇ ਭੋਜਨ ਛਕਦਾ, ਅਤੇ ਬਹੁ ਬਿੰਜਨ ਬਹੁਤ ਤਰ੍ਹਾਂ ਦੇ ਪਕਵਾਨ ਮਠਿਆਈਆਂ ਵੀ ਛਕਦਾ, ਤਾਂ ਕਿ ਮਿਟੈ ਨਾ ਭੁੱਖਾ। ਪਰ ਕਦੇ ਉਸਦੀ ਭੁੱਖ ਮਿਟਦੀ ਹੈ? ਕਦੀ ਵੀ ਨਹੀਂ ਮਿਟਦੀ। ਆਦਮੀ ਜਿੰਨੇ ਮਰਜ਼ੀ ਕਈ ਤਰ੍ਹਾਂ ਦੇ ਭੋਜਨ ਛਕ ਲਵੇ, ਪਕਵਾਨ ਛਕ ਲਵੇ, ਪਰ ਉਹਦੀ ਭੁੱਖ ਨਹੀਂ ਮਿਟਦੀ। ਉੱਦਮ ਕਰੈ ਸਵਾਨ ਕੀ ਨਿਆਈ, ਚਾਰੇ ਕੁੰਟਾਂ ਭੁੱਖਾ। ਸਵਾਨ ਦਾ ਅਰਥ ਹੈ ਕੁੱਤਾ। ਕੁੱਤੇ ਦਾ ਸੁਭਾਅ ਹਿਰਸੀ ਹੁੰਦਾ। ਕੁੱਤਾ ਆਪਣੇ ਟੁਕੜੇ ਵਾਸਤੇ ਦਰ ਦਰ ਭਟਕਦਾ ਫਿਰਦਾ। ਹਜ਼ੂਰ ਕਹਿੰਦੇ, ਇਸੇ ਤਰ੍ਹਾਂ ਮਨੁੱਖ ਦੀ ਹਾਲਤ ਹੈ। ਉੱਦਮ ਕਰੈ ਸਵਾਨ ਕੀ ਨਿਆਈ, ਉਹ ਕੁੱਤੇ ਦੀ ਤਰ੍ਹਾਂ ਮਾਇਆ ਲਈ, ਪਦਾਰਥਾਂ ਲਈ, ਖਾਣ ਦੇ ਲਈ, ਭੋਗਣ ਦੇ ਲਈ ਉੱਦਮ ਕਰਦਾ ਰਹਿੰਦਾ। ਚਾਰੇ ਕੁੰਟਾਂ ਕੁੱਖਾ, ਉਹ ਚਾਰੇ ਕੁੰਟਾਂ ਦਿਸ਼ਾ ਨੂੰ, ਕੁੱਖਾ ਦਾ ਅਰਥ ਤਲਾਸ਼ਦਾ ਫਿਰਦਾ। ਕਿਸੇ ਪਾਸਿਓਂ ਕੁਝ ਵੀ ਮਿਲ ਜਾਵੇ, ਬਸ ਇਹ ਆਸ ਲੈ ਕੇ ਦਰ ਦਰ ਭਟਕਦਾ ਫਿਰਦਾ ਹੈ। ਦੂਸਰੇ ਪਾਸੇ ਹੁਣ ਜਿਹੜਾ ਇੱਕ ਜ਼ੁਬਾਨ ਦਾ ਰਸ ਹੈ, ਹੁਣ ਦੂਸਰਾ ਇੰਦਰੀ ਦਾ ਰਸ ਹੈ, ਉਹਦੇ ਬਾਰੇ ਸਤਿਗੁਰੂ ਦੱਸਦੇ ਹਨ, ਕਾਮਵੰਤ ਕਾਮੀ ਬਹੁ ਨਾਰੀ, ਪਰ ਗ੍ਰਹਿ ਜੋ ਨਾ ਚੁਕੈ। ਜਿਹੜਾ ਕਾਮਵੰਤ ਕਾਮੀ ਆਦਮੀ ਹੈ, ਸੈਕਸੀ ਆਦਮੀ ਹੈ ਉਹਦੇ ਮਨ ਦੇ ਵਿੱਚ ਕਾਮਨਾ ਪ੍ਰਧਾਨ ਹੁੰਦੀ ਹੈ, ਕਾਮ ਦੀ ਵਾਸ਼ਨਾ ਪ੍ਰਧਾਨ ਹੁੰਦੀ। ਬਹੁ ਨਾਰੀ, ਭਾਵੇਂ ਉਹਦੇ ਘਰ ਦੇ ਵਿੱਚ ਬਹੁਤ ਸੁੰਦਰ ਰੂਪ ਵਾਲੀ ਇਸਤਰੀ ਵੀ ਕਿਉਂ ਨਾ ਹੋਵੇ, ਪਰਗਰੇ ਜੋਹ ਨਾ ਚੁੱਕੇ, ਪਰ ਫਿਰ ਵੀ ਉਹਦਾ ਪਸ਼ੂ ਵਾਲਾ ਸੁਭਾਵ ਹੁੰਦਾ। ਪਸ਼ੂ ਦਾ ਸੁਭਾਅ ਇਹ ਹੁੰਦਾ ਜੇ ਉਹਦੀ ਆਪਣੀ ਖੁਰਨੀ ਵਿੱਚ ਪੱਠੇ ਪਏ ਵੀ ਹੋਣ ਫਿਰ ਵੀ ਦੂਸਰੇ ਪਾਸੇ ਮੂੰਹ ਮਾਰਦੇ। ਕਈ ਇਹੋ ਜਿਹੇ ਮਨੁੱਖ ਨੇ ਜਿਹੜੇ ਕਾਮੀ ਨੇ, ਸੈਕਸੀ ਨੇ, ਭਾਵੇਂ ਉਹਨਾਂ ਦੇ ਘਰ ਦੇ ਵਿੱਚ ਬਹੁਤ ਸੁੰਦਰ ਰੂਪ ਵਾਲੀਆਂ ਇਸਤਰੀਆਂ ਵੀ ਹੋਣ, ਪਰਗਰੇ ਜੋਹ ਨਾ ਚੁੱਕੇ, ਪਰ ਉਹ ਪਰਾਏ ਘਰਾਂ ਵੱਲ ਤਾੜ ਲਾਈ ਰੱਖਦੇ ਨੇ, ਪਰਾਏ ਘਰਾਂ ਨੂੰ ਤਾੜਨ ਵਾਲੀਓਂ ਕਦੇ ਵੀ ਚੁੱਕਦੇ ਨਹੀਂ, ਕਦੇ ਵੀ ਹਟਦੇ ਨਹੀਂ, ਕਦੇ ਵੀ ਖੁੰਝਦੇ ਨਹੀਂ ਹਨ। ਦਿਨ ਪ੍ਰਤ ਕਰੈ ਕਰੈ ਪਛਤਾਪੈ, ਸੋਗ ਲੋਭ ਮਹਿ ਸੂਕੈ। ਲਓ ਜਿਹੜੇ ਵਿਭਚਾਰੀ ਅਤੇ ਵਿਕਾਰੀ ਲੋਕ ਨੇ, ਫਿਰ ਉਹਨਾਂ ਦੀ ਹਾਲਤ ਕੀ ਹੁੰਦੀ ਹੈ? ਦਿਨ ਪ੍ਰਤ ਕਰੈ, ਦਿਨ ਬ ਦਿਨ ਉਹ ਵਿਭਚਾਰ ਕਰਦੇ ਨੇ, ਪਰਾਏ ਘਰਾਂ ਦੇ ਵਿੱਚ ਜਾ ਕੇ ਖੇ ਖਾਂਦੇ ਨੇ, ਕਰੈ ਪਛਤਾਪੈ। ਅਤੇ ਉਸ ਤੋਂ ਬਾਅਦ ਜਦੋਂ ਬਦਨਾਮੀ ਹੁੰਦੀ ਫਿਰ ਉਹ ਪਸ਼ਚਾਤਾਪ ਕਰਨਾ ਪੈਂਦਾ। ਜਦੋਂ ਕਿਸੇ ਆਦਮੀ ਦਾ ਕਰੈਕਟਰ ਲੈਸ ਹੋ ਜਾਵੇ ਤਾਂ ਫਿਰ ਉਹਦੀ ਸਮਾਜ ਦੇ ਵਿੱਚ ਦੁਰਦੁਰਤਾ ਹੁੰਦੀ ਹੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਹੜਾ ਕਾਮੀ ਅਤੇ ਵਿਕਾਰੀ ਵਿਭਚਾਰੀ ਮਨੁੱਖ ਹੈ ਉਹ ਦਿਨ ਪ੍ਰਤੀ ਦਿਨ ਭੈੜੇ ਕੰਮ ਕਰਦਾ ਹੈ, ਬਦਫੈਲੀਆਂ ਕਰਦਾ ਹੈ ਅਤੇ ਫਿਰ ਸਮਾਜ ਤੋਂ ਸ਼ਰਮਿੰਦਾ ਹੋ ਕੇ ਪਛਤਾਉਂਦਾ ਵੀ ਹੈ। ਸੋਗ ਲੋਭ ਮਹਿ ਸੁੱਖ ਹੈ, ਕਦੇ ਸੋਗ ਦੇ ਵਿੱਚ ਅਤੇ ਕਦੇ ਲੋਭ ਦੇ ਵਿੱਚ ਹਮੇਸ਼ਾ ਲਈ ਸੁੱਕਦਾ ਰਹਿੰਦਾ। ਕਦੇ ਮਨ ਦੇ ਵਿੱਚ ਵਿਸ਼ੇ ਭੋਗਣ ਦੀ ਇੱਛਾ ਪੈਦਾ ਹੁੰਦੀ ਹੈ ਅਤੇ ਕਦੇ ਬਦਨਾਮੀ ਤੋਂ ਡਰਦਾ ਸੋਗ ਦੇ ਵਿੱਚ ਡੁੱਬ ਜਾਂਦਾ, ਇਹ ਉਸਦੀ ਹਾਲਤ ਹੁੰਦੀ ਹੈ। ਸੂਕੇ ਦਾ ਅਰਥ ਦੋ ਵਾਰੀ ਦੋ ਕਿਸਮ ਨਾਲ ਕੀਤਾ ਹੈ, ਇੱਕ ਤਾਂ ਲੋਭ ਦੇ ਵਿੱਚ ਸ਼ੂਕਦਾ ਫਿਰਦਾ ਅਤੇ ਦੂਸਰਾ ਸੋਗ ਦੀ ਅੱਗ ਦੇ ਵਿੱਚ ਸੁੱਕਦਾ ਰਹਿੰਦਾ ਹੈ, ਇਹ ਉਸਦੀ ਹਾਲਤ ਹੁੰਦੀ ਹੈ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਦਾਨਾ। ਫਿਰ ਮਹਾਰਾਜ, ਮਨ ਨੂੰ ਸ਼ਾਂਤੀ ਕਿਵੇਂ ਆ ਸਕਦੀ ਹੈ? ਨਸ਼ਿਆਂ ਵਿਸ਼ਿਆਂ ਵਿੱਚ ਪੈ ਕੇ ਤਾਂ ਮਨ ਨੂੰ ਕਦੀ ਤ੍ਰਿਪਤੀ ਨਹੀਂ ਮਿਲਦੀ, ਤਾਂ ਹਜ਼ੂਰ ਅੱਗੇ ਇਸ ਦਾ ਸਮਾਧਾਨ ਕਰਦੇ ਨੇ। ਹਰ ਹਰ ਨਾਮ ਅਪਾਰ ਅਮੋਲਾ, ਗੁਰਮੁਖੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਪਾਰ ਅਮੋਲਾ, ਬੜਾ ਹੀ ਅਮੋਲਕ ਪਦਾਰਥ ਹੈ, ਇੱਕ ਬੜਾ ਕੀਮਤੀ ਰਤਨ ਹੈ। ਅੰਮ੍ਰਿਤ ਏਕ ਨਿਧਾਨਾ, ਇਹੀ ਇੱਕ ਅੰਮ੍ਰਿਤ ਰੂਪ ਖਜ਼ਾਨਾ ਹੈ। ਵਾਹਿਗੁਰੂ ਦਾ ਨਾਮ ਇੱਕ ਬੜਾ ਅਮੋਲਕ ਪਦਾਰਥ ਹੈ, ਬੜਾ ਕੀਮਤੀ ਹੀਰਾ ਹੈ, ਅਤੇ ਇਹ ਨਾਮ ਹੀ ਇੱਕ ਅੰਮ੍ਰਿਤ ਦਾ ਖਜ਼ਾਨਾ ਹੈ। ਜਿਸ ਨੂੰ ਇਹ ਮਿਲ ਜਾਵੇ ਉਹਨੂੰ ਹੀ ਅਸਲੀ ਆਤਮਕ ਸ਼ਾਂਤੀ, ਆਤਮਕ ਤ੍ਰਿਪਤੀ ਹਾਸਲ ਹੁੰਦੀ ਹੈ। ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਅਸੀਂ ਇਹ ਗੱਲ ਗੁਰ ਤੇ ਜਾਨਾ, ਗੁਰੂ ਦੀ ਕਿਰਪਾ ਨਾਲ ਜਾਣੀ ਹੈ, ਗੁਰੂ ਦੀ ਕਿਰਪਾ ਦੁਆਰਾ ਅਸੀਂ ਇਸ ਗੱਲ ਨੂੰ ਸਮਝਿਆ ਕਿ ਸੁਖ ਸਹਿਜ ਆਨੰਦ ਸੰਤਨ ਕੈ, ਵੀ ਜਿਹੜੇ ਨਾਮ ਜਪਣ ਵਾਲੇ, ਸਵਾਸ ਗ੍ਰਹਿ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ, ਜਦੋਂ ਮਨੁੱਖ ਉਹਨਾਂ ਦੀ ਸੰਗਤ ਵਿੱਚ ਚਲਿਆ ਜਾਂਦਾ ਅਤੇ ਉਹਨੂੰ ਨਾਮ ਦੀ ਕਦਰੋਂ ਕੀਮਤ ਦਾ ਪਤਾ ਲੱਗਦਾ, ਫਿਰ ਉਹ ਨਸ਼ਿਆਂ ਵਿਸ਼ਿਆਂ ਵੱਲੋਂ ਆਪਣੇ ਮਨ ਨੂੰ ਰੋਕਦਾ। ਸੁਖ ਸਹਿਜ ਆਨੰਦ ਸੰਤਨ ਕੈ, ਫਿਰ ਉਹਨਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਮਨੁੱਖ ਨੂੰ, ਸੁਖ ਦਾ ਅਰਥ ਹੈ ਆਤਮਕ ਸੁੱਖ ਅਤੇ ਸਹਿਜ ਦਾ ਅਰਥ ਹੈ ਆਤਮਕ ਗਿਆਨ ਅਤੇ ਨਾਲ ਹੀ ਆਨੰਦ, ਅਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ। ਸੁੱਖ, ਗਿਆਨ ਅਤੇ ਆਨੰਦ, ਇਹ ਤਿੰਨੇ ਚੀਜ਼ਾਂ ਉਸ ਨੂੰ ਮਿਲਦੀਆਂ ਨੇ ਜਿਹੜਾ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬਹੁਤ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਆਪਣੇ ਜੀਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਹਰ ਹਰ ਨਾਮ ਅਪਾਰ ਅਮੋਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।